तिलंग बाणी भगता के कबीर जी एक ओंकार सतगुर प्रसाद वेद कतेब इफतरा पाई दिल का फिक्र न जाए टोक दाम करारी जो करहो हाजर हजूर खुदाए वेद कतेब इफतरा पाई दिल का फिक्र न जाए टोक दाम करारी जो करहो हाजर हजूर खुदाए बंदे खोज दिल हर रोज ना फिर परेशानी माहे एह जो दुनिया से हर मेला दस्तगीरी नाहे रहाओ दरोग पढ़ पढ़ खुशी हुए बेखबर बाद बकाहे हक सच खालक खालक में आने श्याम मूरत नाहे असमान में आने लहंग दरिया गुसल कर दन बूद कर फकर दाएं मलाए चश्मे जह तहां मौजूद अल्लाह पाक पाक है साक करो जे दूसरा होए कबीर कर्म करीम का ओह करे जाने सोए अल्लाह पाक पाक है साक करो जे दूसरा होए कबीर कर्म करीम का ओह करे जाने सोए वाहे गुरु जी का खालसा वाहे
दिनन की प्रतपाल करे नित संत उबार गनीमन गारे पशु पशु नग नग नराधप सर्व समय सबको प्रतपार भूखत है जल में थल में फल में कल की नहीं कर्म विचार दीन दया ਸਾਹਿਬ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਮਹਾਨ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ, ਜਿਸ ਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਅੰਮ੍ਰਿਤਮਈ ਬਚਨ ਹਨ। ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈ, ਪਹਿਲੋਂ ਹੀ ਦੇ ਜਾਏ ਕੈ ਲੰਮੇ ਪਿਆ ਕਬੀਰ ਤਿਥਾਈ, ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ, ਜਿਉਂ ਪਾਰਸ ਲੋਹਾ ਸ਼ੋਹੇ ਚੰਦਨ ਵਾਸ ਨਿੰਮ ਮਹਿਕਾਈ, ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ, ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਕਾੜ ਕਢਾਈ, ਅਚਰਜ ਨੂੰ ਅਚਰਜ ਮਿਲੈ ਵਿਸਮਾਦੈ ਵਿਸਮਾਦ ਮਿਲਾਈ, ਰਾਮ ਕਬੀਰ ਭੇਦ ਨਾ ਪਾਈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਕਬੀਰ ਸਾਹਿਬ ਜੀ ਦੀ ਬਹੁਤ ਭਾਰੀ ਸੁੰਦਰ ਉਪਮਾ ਕੀਤੀ ਹੈ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ, ਜਿਹੜੀ ਕਿ ਆਪਣੀ ਸਧਾਰਨ ਕਿਰਤ ਦੇ ਨਾਲ ਨਾਲ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੀ ਕੀਰਤੀ ਕਰਦੇ ਹਨ, ਸਿਫਤ ਸਲਾਹ ਕਰਦੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਫਲਿਆਂ ਬਣਾ ਲਿਆ। ਐਸੇ ਮਹਾਨ ਸ਼੍ਰੋਮਣੀ ਭਗਤ ਜਿਨ੍ਹਾਂ ਦੀ ਬਹੁਤ ਸਾਰੀ ਪਾਵਨ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤੀ ਹੈ, ਰਾਗ ਤਿਲੰਗ ਦੇ ਵਿੱਚ ਭਗਤਾਂ ਦੀ ਬਾਣੀ ਦੇ ਸਿਰਲੇਖ ਹੇਠ ਇਹ ਕਬੀਰ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਹੁੰਦੀ ਹੈ, ਜਿਸ ਦੇ ਵਿੱਚ ਭਗਤ ਜੀ ਨੇ ਇਹ ਦੱਸਿਆ ਹੈ ਕਿ ਜਿਹੜੇ ਸੰਸਾਰ ਦੇ ਵਿੱਚ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲੇ ਹਨ, ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਨ ਵਾਲੇ ਹਨ। ਜਿੰਨਾ ਚਿਰ ਤੱਕ ਉਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜਾ ਉਪਦੇਸ਼ ਆਇਆ ਹੈ ਉਹਨਾਂ ਦੇ ਉੱਪਰ ਅਮਲ ਨਹੀਂ ਕਰਦੇ, ਉਹਨਾਂ ਚਿਰ ਤੱਕ ਜੀਵਨ ਦੇ ਵਿੱਚੋਂ ਜਿਹੜੀਆਂ ਚਿੰਤਾਵਾਂ ਹਨ, ਗਮ ਹਨ, ਦੁੱਖ ਹਨ, ਫਿਕਰ ਹਨ, ਉਹ ਮੁੱਕ ਨਹੀਂ ਸਕਦੇ, ਕਿਉਂਕਿ ਜੇਕਰ ਗਹਿਰਾਈ ਦੇ ਨਾਲ ਦੇਖਿਆ ਜਾਵੇ ਸਿੱਖ ਜਗਤ ਦੇ ਵਿੱਚ ਕਿਸੇ ਧਰਮ ਦੀ ਕੋਈ ਨਿੰਦਾ ਨਹੀਂ ਕੀਤੀ ਗਈ। ਦੂਸਰਾ ਨੁਕਤਾ ਇਹ ਦੇਖਿਆ ਜਾਵੇ ਕਿ ਕਿਸੇ ਵੀ ਧਰਮ ਦੇ ਵਿੱਚ ਦੂਸਰੇ ਧਰਮ ਨੂੰ ਨੀਵਾਂ ਨਹੀਂ ਵਿਖਾਇਆ ਗਿਆ। ਜਿਤਨੇ ਵੀ ਅੱਜ ਤੱਕ ਅਵਤਾਰ ਸੰਸਾਰ ਦੇ ਵਿੱਚ ਆਏ ਹਨ ਸਾਰੇ ਮਹਾਨ ਹਨ, ਭਾਵੇਂ ਉਹ ਮਹਾਤਮਾ ਬੁੱਧ ਹਨ, ਭਾਵੇਂ ਉਹ ਸ਼੍ਰੀ ਰਾਮ ਚੰਦਰ ਜੀ ਹਨ, ਕ੍ਰਿਸ਼ਨ ਜੀ ਹਨ, ਈਸਾ ਜੀ ਹਨ, ਭਾਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਜੇ ਬਰੀਕੀ ਨਾਲ ਦੇਖਿਆ ਜਾਵੇ, ਗਹਿਰਾਈ ਦੇ ਨਾਲ ਦੇਖਿਆ ਜਾਵੇ, ਆਪਣੀ ਆਪਣੀ ਜਗ੍ਹਾ ਤੇ ਸਾਰੇ ਮਹਾਨ ਹਨ। ਉਹ ਗੱਲ ਵੱਖਰੀ ਹੈ ਕਿ ਹਰ ਅਵਤਾਰੀ ਪੁਰਸ਼ ਦੇ ਸਾਹਮਣੇ ਜਿਹੜੀਆਂ ਪਰਿਸਥਿਤੀਆਂ ਹਨ ਉਹ ਇੱਕੋ ਜਿਹੀਆਂ ਨਹੀਂ ਹੋਇਆ ਕਰਦੀਆਂ। ਕਿਸੇ ਅਵਤਾਰੀ ਪੁਰਸ਼ ਨੂੰ ਕਿਸੇ ਤਰ੍ਹਾਂ ਦੀਆਂ ਪਰਿਸਥਿਤੀਆਂ ਦੇ ਨਾਲ ਸਾਹਮਣਾ ਕਰਨਾ ਪੈਂਦਾ ਹੈ, ਵਿਚਰਨਾ ਪੈਂਦਾ ਹੈ, ਕਿਸੇ ਅਵਤਾਰੀ ਪੁਰਸ਼ ਨੂੰ ਕਿਸੇ ਢੰਗ ਦੇ ਨਾਲ ਵਿਚਰਨਾ ਪੈਂਦਾ ਹੈ। ਉਂਝ ਹੈ ਸਾਰੇ ਹੀ ਮਹਾਨ ਹਨ, ਕਿਸੇ ਨੂੰ ਵੀ ਮਾੜਾ ਨਹੀਂ ਕਿਹਾ ਜਾ ਸਕਦਾ। ਦੂਸਰਾ, ਜਿਤਨੇ ਵੀ ਸੰਸਾਰ ਦੇ ਵਿੱਚ ਧਾਰਮਿਕ ਅਸਥਾਨ ਹਨ ਉਹ ਵੀ ਮਹਾਨ ਹਨ, ਭਾਵੇਂ ਮੰਦਰ ਹੈ, ਭਾਵੇਂ ਮਸਜਿਦ ਹੈ, ਭਾਵੇਂ ਗੁਰਦੁਆਰਾ ਹੈ, ਭਾਵੇਂ ਚਰਚ ਹੈ, ਭਾਵੇਂ ਕੋਈ ਵੀ ਧਾਰਮਿਕ ਅਸਥਾਨ ਹੈ, ਆਪਣੀ ਆਪਣੀ ਜਗ੍ਹਾ ਤੇ ਸਾਰੇ ਮਹਾਨ ਹਨ। ਜਿਨ੍ਹਾਂ ਮਨੁੱਖਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੱਖ ਵੀ ਧਰਮ ਦੀ ਸਮਝ ਨਹੀਂ ਨਾ ਹੋਇਆ ਕਰਦੀ, ਉਹ ਦੂਸਰਿਆਂ ਦੇ ਅਵਤਾਰਾਂ ਤੇ ਹਮਲਾ ਕਰਦੇ ਹਨ, ਉਹ ਦੂਸਰਿਆਂ ਦੇ ਧਾਰਮਿਕ ਅਸਥਾਨਾਂ ਤੇ ਹਮਲਾ ਕਰਦੇ ਹਨ, ਉਹ ਦੂਸਰਿਆਂ ਦੇ ਧਾਰਮਿਕ ਗ੍ਰੰਥਾਂ ਨੂੰ ਮਾੜਾ ਆਖਦੇ ਹਨ, ਨਿੰਦਦੇ ਹਨ, ਜਿਨ੍ਹਾਂ ਨੂੰ ਧਰਮ ਦਾ ਕੇਵਲ ਊੜਾ ਏੜਾ ਵੀ ਨਹੀਂ ਆਉਂਦਾ ਹੁੰਦਾ, ਉਨ੍ਹਾਂ ਦੀ ਗੱਲ ਹੈ। ਤੀਸਰਾ, ਸਾਧ ਸੰਗਤ ਜੀ, ਭਾਵੇਂ ਧਾਰਮਿਕ ਗ੍ਰੰਥ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੈ, ਉਹ ਸਾਰੇ ਧਾਰਮਿਕ ਗ੍ਰੰਥ ਮਹਾਨ ਹਨ, ਸਤਿਕਾਰਯੋਗ ਹਨ। ਜਿਵੇਂ ਕਬੀਰ ਸਾਹਿਬ ਜੀ ਨੇ ਵੇਦਾਂ ਦਾ ਜ਼ਿਕਰ ਕੀਤਾ ਹੈ, ਕਬੀਰ ਸਾਹਿਬ ਜੀ ਨੇ ਕਿਤਾਬਾਂ ਦਾ ਜ਼ਿਕਰ ਕੀਤਾ ਹੈ। ਚਾਰ ਵੇਦ ਹਨ, ਰਿਗ ਵੇਦ, ਸ਼ਾਮ ਵੇਦ, ਜੁਜਰ ਵੇਦ, ਅਥਰਵਣ ਵੇਦ, ਔਰ ਇਸੇ ਤਰੀਕੇ ਦੇ ਨਾਲ ਚਾਰ ਹੀ ਕਿਤਾਬ ਹਨ, ਤਰੋਇਤ ਹੈ, ਜੰਬੂਰ ਹੈ, ਅੰਜੀਲ ਹੈ, ਕੁਰਾਨ ਹੈ, ਜਿਤਨੇ ਵੀ ਧਾਰਮਿਕ ਗ੍ਰੰਥ ਹਨ ਉਹ ਸਾਰੇ ਹੀ ਮਹਾਨ ਹਨ। ਗੁਰਬਾਣੀ ਦੇ ਵਿੱਚ ਇੱਕ ਜਗ੍ਹਾ ਤੇ ਇੱਕ ਪੰਕਤੀ ਆਉਂਦੀ ਹੈ, ਸਤਿਗੁਰੂ ਜੀ ਫਰਮਾਉਂਦੇ ਹਨ, ਵੇਦ ਕਿਤਾਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਝੂਠਾ ਕੌਣ ਹੈ ਜਿਹੜਾ ਇਨ੍ਹਾਂ ਧਾਰਮਿਕ ਗ੍ਰੰਥਾਂ ਦੀ ਗਹਿਰਾਈ ਦੇ ਨਾਲ ਵਿਚਾਰ ਨਹੀਂ ਕਰਦਾ, ਉਹ ਝੂਠਾ ਹੈ। ਕਿਉਂਕਿ ਜੇਕਰ ਗਹਿਰਾਈ ਦੇ ਨਾਲ ਨਾ ਦੇਖਿਆ ਜਾਵੇ, ਫੇਰ ਜੇਕਰ ਆਪਾਂ ਇੱਕ ਦੂਸਰੇ ਦੇ ਧਰਮ ਦੀ ਨਿੰਦਿਆ ਕਰੇ, ਫੇਰ ਤਾਂ ਖਾਨਾ ਜੰਗੀ ਵਾਲੀ ਹਾਲਤ ਬਣ ਜਾਂਦੀ ਹੈ। अवतारां दे उपर हमले हुंदे हन, धार्मिक अस्थानां दे उपर हमले हुंदे हन, अते धार्मिक ग्रंथां दे उपर हमले हुंदे हन। यही कुछ हो रहा है अज जगत दे विच। उही लोग करदे हन जिन्हां नूं धर्म दी समझ नहीं होया करदी, उही करदे हन। कबीर साहब जी ने बहुत सुंदर ढंग दे नाल इत्थे दस्या है कि केवल ते केवल धार्मिक ग्रंथां नूं पढ़न दे नाल नहीं गल बनदी। जिवें गुरबाणी दे विच पंक्ति है, पढ़िया ना ही भेद बुझिया पावना। जिहड़ी असल वस्तु है वह बुझण दे नाल प्राप्त हुंदी है, केवल ते केवल पढ़न मात्र दे नाल नहीं। जिस तरह मिसाल दे तौर ते जिवें सीधी जई उदाहरण देंदे हन कि भठ पिया सोना जो कन्ना नूं खावे। इस दा मतलब यह नहीं भी सोने दे विच कोई खोट है जां सोना माड़ा है। हाँ, उस बंदे वास्ते, उस व्यक्ति वास्ते, उस इस्त्री पुरुष वास्ते लाहे बंदा नहीं जिस दे शरीर दे विच कोई नुक्स है, कोई रोग है, जड़ा कन्ना दे विच जां शरीर दे विच एलर्जी पैदा करदा है, नुकसान देंदा है, उस वास्ते जरूर माड़ा है। सोने दा दोष नहीं, बंदे दा दोष है। कईयां नूं कपड़े चंगे सिखाउंदे नहीं, जेकर कीमती कपड़े पा लैण उन्हां दे शरीर दे उपर एलर्जी हो जांदी है। कपड़ियां दा दोष नहीं, बंदे दे शरीर दा दोष हुंदा है। कईयां नूं घर बात जायदाद आदिक सिखाउंदे नहीं, वेख के बहुत वड्डा हंकार पैदा हो जांदा है। इसी तरीके दे नाल धार्मिक ग्रंथां दे कोलों भी सारे लोग जिहड़े हन उह लाभ नहीं लै पाउंदे। कबीर साहिब जी ने इह लड़ीवार सानू जिस ढंग दे नाल समझा रहे हन, आओ प्यार श्रद्धा भावना दे नाल अपनियां मन बिरतियां नूं एकागर करके सरवण करदिआं होइआं इक वारी सारी संगत आखो जी सतनाम श्री वाहे गुरु जी।
सतनाम श्री वाहे गुरु साहिब जी। तिलंग बाणी भगतां की, कबीर जी एक ओंकार सतगुर प्रसाद।
सतसंग जी राग तिलंग है, अते तिलंग राग दे विच इथों भगतां दी बाणी दी आरंभता हुंदी है। सब तो पहला महान श्रोमणी भगत कबीर साहब जी की बाणी की आरंभता हो रही है। यह जो पावन शब्द है कबीर साहब जी की मुबारक रसना तो उचारण किया होया है। शब्द की आरंभता दे विच मूल रूप दे विच जो मंगल है वह करते हैं एक ओंकार, ओ वाहिगुरु परमेश्वर एक है। ओंकार सारयां दा प्रकाशक है, सतगुर प्रसाद उस दी प्राप्ति सतगुर द्वारा हुंदी है, सतगुर द्वारा ही उस दे दर घर तक अपड़िया जांदा है। ए मूल रूप दे विच मंगल करदे हन।
वेद कतेब इफतरा पाई, दिल का फिक्र न जाए।
जिस तरह सतगुरु जी ने गुरबाणी दे अंदर दस्या है, पढ़ पढ़ गड्डी लदी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डी है खात, ਪੜ੍ਹੀਏ ਜੇਤੇ ਬਰਸ ਬਰਸ ਪੜ੍ਹੀਏ ਜੇਤੇ ਮਾਸ ਪੜ੍ਹੀਏ ਜੇਤੀ ਆਰਜਾ ਪੜ੍ਹੀਏ ਜੇਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਝੱਖਣਾ ਝਾਖ। ਮਨੁੱਖ ਸਮਝਦਾ ਹੈ ਵੀ ਮੈਂ ਬਹੁਤ ਸਾਰਾ ਧਾਰਮਿਕ ਗਿਆਨ ਦਿਮਾਗੀ ਤੌਰ ਤੇ ਹਾਸਲ ਕਰ ਲਿਆ ਹੈ, ਮੈਂ ਬਹੁਤ ਸਿਆਣਾ ਬਣ ਗਿਆ ਹਾਂ, ਬੜਾ ਸਮਝਦਾਰ ਬਣ ਗਿਆ ਹਾਂ। ਚਾਰ ਵੇਦ ਹਨ, ਚਾਰ ਕਿਤਾਬ ਹਨ, ਭਾਵ ਕਿ ਸੰਸਾਰ ਭਰ ਦੇ ਜਿਤਨੇ ਵੀ ਤਮਾਮ ਧਾਰਮਿਕ ਗ੍ਰੰਥ ਹਨ, ਕਹਿੰਦੇ ਜੇਕਰ ਕੋਈ ਪੜ੍ਹ ਲਵੇ, ਇਸ ਤਰ੍ਹਾਂ ਤੋਂ ਭਾਵ ਹੈ ਕਿ ਇਹ ਵਿਤੰਡਾਵਾਦ ਕਰੇਗਾ, ਇਹ ਝੂਠੇ ਹਨ, ਉਸ ਵਾਸਤੇ ਜਿਹੜਾ ਇਹਨਾਂ ਦੀ ਮੂਲ ਵਿਚਾਰਧਾਰਾ ਨੂੰ ਨਹੀਂ ਸਮਝਦਾ। ਕਿਉਂਕਿ ਮੂਲ ਰੂਪ ਦੇ ਵਿੱਚ ਸਾਰਿਆਂ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਸੰਬੰਧ ਦੇ ਵਿੱਚ ਦੱਸਿਆ ਗਿਆ ਹੈ ਕਿ ਪਰਮਾਤਮਾ ਦੇ ਨਾਮ ਦੀ ਕਮਾਈ ਕਰੋ, ਨਾਮ ਦੀ ਕਮਾਈ ਕਰੋ। ਭਾਵੇਂ ਧਾਰਮਿਕ ਗ੍ਰੰਥ ਕੋਈ ਵੀ ਹੈ, ਭਾਵੇਂ ਅਵਤਾਰ ਕੋਈ ਵੀ ਹੈ, ਸਾਰੇ ਸ਼ਬਦ ਦੀ ਗੱਲ ਕਰਦੇ ਹਨ, ਨਾਮ ਦੀ ਗੱਲ ਕਰਦੇ ਹਨ। ਇਸ ਤਰ੍ਹਾਂ ਭਾਵ ਕਿ ਇਹ ਕਹਿੰਦੇ ਲਾਹੇ ਬੰਦੇ ਨਹੀਂ ਹੋ ਸਕਦੇ ਉਨ੍ਹਾਂ ਚਿਰ ਤੱਕ ਜਿਹੜਾ ਦਿਲ ਦਾ ਫਿਕਰ ਹੈ ਨਾ, ਜਿਹੜੀਆਂ ਜੀਵਨ ਦੀਆਂ ਚਿੰਤਾਵਾਂ ਹਨ, ਗਮ ਹਨ, ਦੁੱਖ ਹਨ, ਉਨ੍ਹਾਂ ਚਿਰ ਤੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚੋਂ ਜਾ ਨਹੀਂ ਸਕਦੇ।
ਉਹ ਕਦਮ ਕਰਾਰੀ ਜੋ ਕਰ ਹਾਜ਼ਰ ਹਜ਼ੂਰ ਖੁਦਾਈ।
ਸਾਧ ਸੰਗਤ ਜੀ, ਜਿਹੜਾ ਫਿਕਰ ਹੈ ਨਾ, ਜਿਹੜਾ ਗਾਮ ਹੈ, ਜਿਹੜੀ ਚਿੰਤਾ ਹੈ, ਇਸ ਦਾ ਜਨਮ ਭਰਮ ਤੋਂ ਹੁੰਦਾ ਹੈ। ਜਿੰਨਾ ਚਿਰ ਤੱਕ ਜ਼ਿੰਦਗੀ ਦੇ ਵਿੱਚ ਭਰਮ ਹੈ, ਉਨ੍ਹਾਂ ਚਿਰ ਤੱਕ ਚਿੰਤਾਵਾਂ ਰਹਿੰਦੀਆਂ ਹਨ। ਜਿਸ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਸਤਿਗੁਰੂ ਜੀ ਫਰਮਾਉਂਦੇ ਹਨ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਮਿਲਾਹੇਂਗੇ। ਅੱਗ ਦੀਆਂ ਲਪਟਾਂ ਨੂੰ ਦੇਖ ਕੇ ਕੋਈ ਬੰਦਾ ਕਹਿ ਦੇਵੇ ਵੀ ਇਹ ਜਿਹੜੀਆਂ ਅੱਗ ਦੀਆਂ ਲਾਟਾਂ ਹਨ ਇਹ ਹੋਰ ਹੈ, ਅਤੇ ਜਿਹੜੀ ਹੇਠਾਂ ਅੱਗ ਬਲ ਰਹੀ ਹੈ ਇਹ ਹੋਰ ਹੈ, ਸਤਿਗੁਰੂ ਜੀ ਕਹਿੰਦੇ ਫਰਕ ਨਹੀਂ ਹੈ ਕੋਈ ਵੀ, ਜਿਹੜੀਆਂ ਲਪਟਾਂ ਹਨ ਉਹ ਵੀ ਅੱਗ ਦੇ ਵਿੱਚੋਂ ਹੀ ਨਿਕਲ ਰਹੀਆਂ ਹਨ, ਉਹ ਲਪਟਾਂ ਦਾ ਮੂਲ ਵੀ ਅੱਗ ਹੀ ਹੈ। ਭਰਮ ਕਰਕੇ ਅੱਗ ਦੀਆਂ ਚੰਗਿਆੜੀਆਂ, ਅੱਗ ਦੀਆਂ ਲਪਟਾਂ ਜਿਹੜੀਆਂ ਹਨ ਉਹ ਹੋਰ ਪ੍ਰਤੀਤ ਹੁੰਦੀਆਂ ਹਨ, ਅਤੇ ਅੱਗ ਹੋਰ ਪ੍ਰਤੀਤ ਹੁੰਦੀ ਹੈ ਭਰਮ ਕਰਕੇ। ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਮਿਲਾਹੇਂਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਮੈਂ ਸਮਾਹੇਂਗੇ। ਹਵਾ ਚੱਲਦੀ ਹੈ, ਹਵਾ ਚੱਲਣ ਦੇ ਨਾਲ ਕਹਿੰਦੇ ਜਿਹੜੀ ਧੂੜ ਮਿੱਟੀ ਹੈ ਨਾ, ਕਿਣਕੇ ਹਨ ਉਹ ਉੱਪਰ ਉੱਡ ਜਾਂਦੇ ਹਨ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਝਾਉਂਦੇ ਹਨ ਵੀ ਐ ਬੰਦੇ, ਇਹ ਅਸਲ ਦੇ ਵਿੱਚ ਜ਼ਮੀਨ ਦਾ ਹੀ ਆਧਾਰ ਹਨ, ਜ਼ਮੀਨ ਤੋਂ ਹੀ ਉੱਠੇ ਹਨ ਜਿਹੜੇ ਕਿਣਕੇ ਹਨ, ਇਹ ਮਿੱਟੀ ਦਾ ਹੀ ਆਧਾਰ ਹਨ। ਜਦ ਹਵਾ ਥੰਮ ਜਾਂਦੀ ਹੈ, ਇਹ ਧੂੜ ਮਿੱਟੀ ਕਿਣਕੇ ਜਿਹੜੇ ਹਨ ਫਿਰ ਆ ਕੇ ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਹੀ ਮਿਲ ਜਾਂਦੇ ਹਨ, ਕਿਉਂਕਿ ਹੈ ਹੀ ਮਿੱਟੀ ਦਾ ਰੂਪ। ਭਰਮ ਕਰਕੇ ਅਲੱਗ ਅਲੱਗ ਪ੍ਰਤੀਤ ਹੁੰਦੇ ਹਨ, ਦਿਖਾਈ ਦਿੰਦੇ ਹਨ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਹੇਂਗੇ। ਕਹਿੰਦੇ ਜਿਸ ਤਰੀਕੇ ਦੇ ਨਾਲ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਹਨ, ਉਹ ਲਹਿਰਾਂ ਵੱਖਰੀਆਂ ਪ੍ਰਤੀਤ ਹੁੰਦੀਆਂ ਹਨ, ਮੂਲ ਰੂਪ ਦੇ ਵਿੱਚ ਸਮੁੰਦਰ ਵੱਖਰਾ ਪ੍ਰਤੀਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸਲ ਦੇ ਵਿੱਚ ਲਹਿਰਾਂ ਜਿਹੜੀਆਂ ਹਨ ਨਾ ਉਹ ਸਮੁੰਦਰ ਦਾ ਹੀ ਰੂਪ ਹਨ, ਉਹ ਭਰਮ ਕਰਕੇ ਵੱਖਰੀਆਂ ਪ੍ਰਤੀਤ ਹੋ ਰਹੀਆਂ ਹਨ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇਆ, ਤਾਹੀ ਤੇ ਉਪਜੇ ਸਭੈ ਤਾਹੀ ਮੈਂ ਸਮਾਹੇਂਗੇ। ਕਹਿੰਦੇ ਇਸੇ ਤਰ੍ਹਾਂ ਪ੍ਰਕਿਰਤਕ ਮੰਡਲ ਦੇ ਵਿੱਚ ਕੋਈ ਤੈਨੂੰ ਪਾਪੀ ਦਿਖਾਈ ਦੇ ਰਿਹਾ ਹੈ, ਕੋਈ ਪੁੰਨੀ ਦਿਖਾਈ ਦੇ ਰਿਹਾ ਹੈ, ਕੋਈ ਧਰਮੀ ਦਿਖਾਈ ਦੇ ਰਿਹਾ ਹੈ, ਕੋਈ ਅਧਰਮੀ ਦਿਖਾਈ ਦੇ ਰਿਹਾ ਹੈ, ਕੋਈ ਮੂਰਖ ਦਿਖਾਈ ਦੇ ਰਿਹਾ ਹੈ, ਕੋਈ ਸਿਆਣਾ ਦਿਖਾਈ ਦੇ ਰਿਹਾ ਹੈ, ਭਰਮ ਕਰਕੇ ਹੈ। ਕਹਿੰਦੇ ਜਦ ਭਰਮ ਦੂਰ ਹੋ ਜਾਂਦਾ ਹੈ ਨਾ, ਫਿਰ ਪਤਾ ਚੱਲ ਜਾਂਦਾ ਹੈ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਹੇ ਵਾਹਿਗੁਰੂ ਜੀ, ਜਿਨ੍ਹਾਂ ਤੇ ਤੂੰ ਤਰਸ ਕਰ ਦਿੰਦਾ ਹੈ ਉਹ ਸਿਆਣੇ ਹੋ ਜਾਂਦੇ ਹਨ, ਸੂਰਜ ਚੰਦ ਸਿਤਾਰਿਆਂ ਦੀ ਤਰ੍ਹਾਂ ਚਮਕ ਜਾਂਦੇ ਹਨ, ਜਿਨ੍ਹਾਂ ਦੀਆਂ ਗਲਤੀਆਂ ਤੇ ਤੂੰ ਪਰਦਾ ਪਾ ਦਿੰਦਾ ਹੈ, ਜਿਨ੍ਹਾਂ ਦੀਆਂ ਤੇ ਨਹੀਂ ਪਾਉਂਦਾ ਉਹ ਫਿਰ ਮੂਰਖ ਕਹਿਲਾਉਂਦੇ ਹਨ। ਜਗਤ ਦੇ ਵਿੱਚ ਗੱਲ ਇੰਨੀ ਹੈ, ਉਂਝ ਕਹੋ ਕੌਣ ਮਾਈ ਦਾ ਲਾਲ ਹੈ ਜਿਹੜਾ ਜਗਤ ਦੇ ਵਿੱਚ ਕੋਈ ਗਲਤੀ ਨਹੀਂ ਕਰਦਾ, ਕਿਸੇ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ, ਸਭ ਦੇ ਵਿੱਚ ਹੁੰਦੀਆਂ ਹਨ। ਇਸ ਕਰਕੇ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ, ਇਹ ਭਰਮ ਕਰਕੇ ਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬਹੁਤ ਸੁੰਦਰ ਫਰਮਾਉਂਦੇ ਹਨ, ਉਹ ਕਹਿੰਦੇ ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹਿ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਕਹਿੰਦੇ ਜਦ ਹਵਾ ਚੱਲਦੀ ਹੈ ਉਦੋਂ ਗੁੱਡੀ ਆਕਾਸ਼ ਦੇ ਵਿੱਚ ਉੱਡਦੀ ਹੈ, ਜਦ ਹਵਾ ਥੰਮ ਜਾਂਦੀ ਹੈ ਉਦੋਂ ਫਿਰ ਡਿੱਗ ਪੈਂਦੀ ਹੈ, ਉਦੋਂ ਨਹੀਂ ਉੱਡਦੀ। ਮਨੁੱਖ ਦਾ ਮਨ ਵੀ ਉੱਡਦਾ ਹੈ, ਭਟਕਦਾ ਹੈ, ਇਧਰ ਉਧਰ ਹਿਲਦਾ ਜੁਲਦਾ ਹੈ, ਜਿੰਨਾ ਚਿਰ ਤੱਕ ਭਰਮ ਦੀ ਹਵਾ ਚੱਲਦੀ ਹੈ ਟਿਕਦਾ ਨਹੀਂ। ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹੇ, ਤਾਓ ਹਾਉ ਮਿਟੈ ਗਿਰ ਪਰੇ ਹੋਏ ਥਕਤ ਹੈ। ਕਹਿੰਦੇ ਲਾਟੂ ਉਨ੍ਹਾਂ ਚਿਰ ਤੱਕ ਹੀ ਘੁੰਮਦਾ ਹੈ ਜਿੰਨਾ ਚਿਰ ਤੱਕ ਰੱਸੀ ਦੀ ਡੋਰੀ ਦੀ ਕਸ਼ਿਸ਼ ਹੁੰਦੀ ਹੈ, ਖਿੱਚ ਹੁੰਦੀ ਹੈ, ਜਦ ਖਿੱਚ ਮੁੱਕ ਜਾਂਦੀ ਹੈ ਫਿਰ ਡਿੱਗ ਪੈਂਦਾ ਹੈ। ਤਾਓ ਹਾਉ ਮਿਟੈ ਗਿਰ ਪਰੇ ਹੋਏ ਥਕਤ ਹੈ, ਕੰਚਨ ਅਛੁੱਧ ਜੋ ਕੁਠਾਲੀ ਠਹਿ ਰਾਤ ਨਾਹੀਂ, ਨਿਰਮਲ ਸ਼ੁੱਧ ਪਏ ਸ਼ਬ ਕੈ ਸ਼ਕਤ ਹੈ। ਸੋਨਾ ਉਨ੍ਹਾਂ ਚਿਰ ਤੱਕ ਹੀ ਕੁਠਾਲੀ ਦੇ ਵਿੱਚ ਟਿਕਦਾ ਨਹੀਂ ਜਿੰਨਾ ਚਿਰ ਤੱਕ ਕਹਿੰਦੇ ਉਸ ਦੇ ਵਿੱਚ ਖੋਟ ਹੁੰਦੀ ਹੈ, ਮੈਲ ਹੁੰਦੀ ਹੈ, ਉਨ੍ਹਾਂ ਚਿਰ ਤੱਕ ਹੀ। ਜਦ ਖੋਟ ਨਿਕਲ ਜਾਂਦੀ ਹੈ ਫਿਰ ਪੂਰਨ ਟਿਕਾਓ ਦੇ ਵਿੱਚ ਆ ਜਾਂਦਾ ਹੈ, ਫਿਰ ਨਹੀਂ ਹਿਲਦਾ ਜੁਲਦਾ। ਇਹ ਚਿੰਤਾ, ਇਹ ਗਮ, ਇਹ ਦੁੱਖ ਸਾਧ ਸੰਗਤ ਜੀ ਕਿਉਂ ਹਨ? ਮਨੁੱਖ ਦੇ ਭਰਮ ਦੇ ਕਾਰਨ ਹਨ। ਜਿੰਨਾ ਚਿਰ ਤੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਭਰਮ ਹੈ, ਭਰਮ ਨਾਸ਼ ਹੁੰਦਾ ਹੈ ਗੁਰੂ ਦੀ ਕਿਰਪਾ ਦੇ ਨਾਲ, ਗੁਰਪ੍ਰਸਾਦ ਭਰਮ ਕਾ ਨਾਸ਼। ਜਦ ਸਤਿਗੁਰੂ ਦਾ ਪ੍ਰਸਾਦ ਹੋ ਜਾਂਦਾ ਹੈ, ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ, ਦੁਰਮਤ ਦੁਬਦਾ ਭਰਮਤ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਕਹਿੰਦੇ ਐ ਬੰਦੇ, ਜਿੰਨਾ ਚਿਰ ਤੱਕ ਤੇਰੇ ਅੰਦਰ ਦੁਰਮਤ ਹੈ ਨਾ, ਖੋਟੀ ਮਤ ਹੈ, ਗੁਰਮਤ ਨਹੀਂ, ਗੁਰੂ ਦੀ ਮਤ ਨਹੀਂ, ਉਨ੍ਹਾਂ ਚਿਰ ਤੱਕ ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਤੱਕ ਭਰਮ ਹੈ ਉਨ੍ਹਾਂ ਚਿਰ ਤੱਕ ਫਿਕਰ ਰਹਿਣਗੇ, ਗਮ ਰਹਿਣਗੇ, ਦੁੱਖ ਰਹਿਣਗੇ। ਜਦ ਭਰਮ ਮਿਟ ਜਾਂਦਾ ਹੈ ਫਿਰ ਦੁੱਖ ਵੀ ਨਹੀਂ ਰਹਿੰਦੇ। ਵਿਦਵਾਨਾਂ ਨੇ ਕਈ ਢੰਗਾਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਜਿਸ ਤਰ੍ਹਾਂ ਹਨੇਰੇ ਦੇ ਵਿੱਚ ਰੱਸੀ ਪਈ ਹੋਈ ਹੋਵੇ, ਭਰਮ ਦੇ ਕਾਰਨ ਉਹ ਸੱਪ ਪ੍ਰਤੀਤ ਹੁੰਦੀ ਹੈ, ਜਦ ਹੀ ਰੋਸ਼ਨੀ ਕਰ ਦਈਦੀ ਹੈ ਭਰਮ ਖਤਮ ਹੋ ਜਾਂਦਾ ਹੈ, ਚਿੰਤਾ ਵੀ ਮੁੱਕ ਜਾਂਦੀ ਹੈ, ਡਰ ਵੀ ਚਲਿਆ ਜਾਂਦਾ ਹੈ। ਇਹ ਦੁੱਖਾਂ ਦਾ ਡਰ, ਇਹ ਮੌਤ ਦਾ ਡਰ, ਇਹ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਡਰ ਉਹਨਾਂ ਚਿਰ ਤੱਕ ਹੀ ਰਹਿੰਦਾ ਹੈ ਜਿੰਨਾ ਚਿਰ ਤੱਕ ਮਨੁੱਖ ਦੇ ਅੰਦਰ ਭਰਮ ਹੈ। ਜਿਸ ਤਰ੍ਹਾਂ ਧਾਰਮਿਕ ਜਗਤ ਦੇ ਵਿੱਚ ਸੁਪਨੇ ਦੀ ਬੜੀ ਸੋਹਣੀ ਉਦਾਹਰਣ ਦਿੱਤੀ ਗਈ ਹੈ ਵੀ ਸੁਪਨੇ ਦੇ ਵਿੱਚ ਜਿਵੇਂ ਕਿਸੇ ਨੂੰ ਬਹੁਤ ਸਾਰਾ ਦੁੱਖ ਮਿਲ ਜਾਵੇ, ਮਨੁੱਖ ਫਾਂਸੀ ਦੇ ਤਖ਼ਤੇ ਦੇ ਉੱਪਰ ਲਟਕਣ ਲੱਗਾ ਹੋਵੇ, ਐਨ ਗਲੇ ਦੇ ਵਿੱਚ ਰੱਸਾ ਪਾਇਆ ਵੀ ਹੋਵੇ, ਸੁਪਨਾ ਆ ਰਿਹਾ ਹੋਵੇ, ਬੜੇ ਬੜੇ ਭਿਆਨਕ ਸੁਪਨੇ ਕਈ ਵਾਰੀ ਆ ਜਾਂਦੇ ਹਨ, ਬੜੀ ਲੰਬੀ ਚੌੜੀ ਲਿਸਟ ਹੈ ਸੁਪਨਿਆਂ ਦੀ। ਕਹਿੰਦੇ ਐਨ ਜਦ ਹੀ ਰੱਸੇ ਨੂੰ ਖਿੱਚਣ ਲੱਗਣ, ਉਸੇ ਵਕਤ ਕਿਧਰੇ ਬੰਦੇ ਦੀ ਅੱਖ ਖੁੱਲ ਜਾਵੇ ਨਾ ਉਹ ਰੱਸਾ ਰਹੇਗਾ, ਨਾ ਫਾਂਸੀ ਰਹੇਗੀ, ਨਾ ਉਸ ਤੋਂ ਮਿਲਣ ਵਾਲਾ ਕੋਈ ਦੁੱਖ ਹੀ ਰਹੇਗਾ, ਕੁਝ ਵੀ ਨਹੀਂ ਰਹੇਗਾ, ਸਾਰਾ ਕੁਝ ਖਤਮ ਹੋ ਜਾਵੇਗਾ। ਐਨ ਜਾਨ ਨਿਕਲਣ ਲੱਗੀ ਹੋਵੇ, ਕਿਨਾਰੇ ਤੇ ਹੋਵੇ, ਉਸੇ ਵਕਤ ਹੀ ਅੱਖ ਖੁੱਲ ਜਾਵੇ, ਸਾਰੀ ਖੇਡ ਹੀ ਸਮਾਪਤ ਹੋ ਜਾਂਦੀ ਹੈ। ਇਹ ਦੁੱਖਾਂ ਦੀ ਖੇਡ ਸਾਧ ਸੰਗਤ ਜੀ ਭਰਮ ਕਰਕੇ ਚੱਲਦੀ ਰਹਿੰਦੀ ਹੈ ਜਿੰਨਾ ਚਿਰ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਭਰਮ ਚੱਲਦਾ ਰਹਿੰਦਾ ਹੈ। ਕਬੀਰ ਸਾਹਿਬ ਜੀ ਫਰਮਾ ਰਹੇ ਹਨ ਵੀ ਬੜੇ ਬੜੇ ਧਾਰਮਿਕ ਗ੍ਰੰਥਾਂ ਨੂੰ ਤੋਂ ਪੜ੍ਹਦਾ ਹੈ, ਬੜੇ ਬੜੇ ਇਹਨਾਂ ਦੇ ਅਰਥਾਂ ਨੂੰ ਸਮਝਦਾ ਹੈ, ਕਿਧਰੇ ਇਹਨਾਂ ਨੂੰ ਆਪਣੇ ਅਮਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ। ਕੀ ਕਹਿ ਰਹੇ ਹਨ ਧਾਰਮਿਕ ਗ੍ਰੰਥ, ਕੀ ਸਮਝਾ ਰਹੇ ਹਨ? ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਣੀ ਨੂੰ ਪੜ੍ਹਨ ਦੀ ਕੀ ਯੁਗਤੀ ਹੈ, ਕਿਵੇਂ ਬਾਣੀ ਪੜ੍ਹਨੀ ਚਾਹੀਦੀ ਹੈ? ਸਤਿਗੁਰੂ ਜੀ ਆਖਣ ਲੱਗੇ, ਭਾਈ ਗੁਰਸਿੱਖੋ, ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੇ ਕਬਹੂ ਨਾ ਲਾਗੇ ਪਿਆਰੇ। ਆਖਣ ਲੱਗੇ ਜਿਵੇਂ ਘਰ ਦੇ ਕੰਮਾਂ ਦੇ ਨਾਲ ਬੜਾ ਪਿਆਰ ਕਰੀਦਾ ਹੈ, ਬੜਾ ਪਿਆਰ ਕਰੀਦਾ ਹੈ, ਵੀ ਇਹ ਕੰਮ ਕਰਨੇ ਹੀ ਕਰਨੇ ਹਨ, ਰੋਜ਼ ਦਾ ਨੇਮ ਹੈ ਘਰ ਦੇ ਕੰਮਾਂ ਦਾ। ਇਸ ਕਰਕੇ ਇਹ ਨਹੀਂ ਵੀ ਮਹੀਨੇ ਬਾਅਦ ਗੁਰਦੁਆਰੇ ਜਾਣਾ ਹੈ ਜਾਂ ਸੰਗਰਾਂਦ ਦੀ ਸੰਗਰਾਂਦ ਜਾਣਾ ਹੈ, ਰੋਜ਼ ਪਰਮਾਤਮਾ ਦਾ ਨਾਮ ਜਪਣਾ ਹੈ, ਮਹੀਨੇ ਬਾਅਦ ਨਹੀਂ, ਸਾਲ ਬਾਅਦ ਨਹੀਂ, ਰੋਜ਼। ਤਿਆਗੇ ਕਬਹੂ ਨਾ ਲਾਗੇ ਪਿਆਰੇ, ਤਥਾ ਪ੍ਰੇਮ ਧਰੋ ਗੁਰਬਾਣੀ, ਪੜ੍ਹੋ ਸੁਣੋ ਪ੍ਰੀਤ ਰੁਚ ਠਾਨੀ। ਫਿਰ ਸਤਿਗੁਰੂ ਜੀ ਦੇ ਜਿਹੜੇ ਬਚਨ ਹਨ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਦੇ ਵਿੱਚ ਅੰਕਿਤ ਕੀਤੇ ਹਨ। ਸਤਿਗੁਰੂ ਜੀ ਫਰਮਾਉਂਦੇ ਹਨ, ਕਿਆ ਗੁਰ ਕਹੈ ਕਰੇ ਹਮ ਕਹਾਂ, ਸਨੇ ਸਨੇ ਮਨ ਮੋਰੋ ਮਹਾਂ। ਵੀ ਸਤਿਗੁਰੂ ਜੀ ਬਾਣੀ ਦੇ ਵਿੱਚ ਸਾਨੂੰ ਕੀ ਸਿੱਖਿਆ ਦੇ ਰਹੇ ਹਨ, ਧਾਰਮਿਕ ਗ੍ਰੰਥਾਂ ਦੇ ਵਿੱਚੋਂ ਕੀ ਸਿੱਖਿਆ ਮਿਲ ਰਹੀ ਹੈ, ਅਤੇ ਆਪਾਂ ਕਰਦੇ ਕੀ ਪਏ ਹਾਂ, ਕਰ ਕੀ ਰਹੇ ਹਾਂ? ਆਪਣੇ ਆਪ ਨੂੰ ਗੁਰਬਾਣੀ ਦੇ ਅਸੂਲਾਂ ਦੇ ਮੁਤਾਬਕ ਤੋਲਣ ਦੀ ਕੋਸ਼ਿਸ਼ ਕਰੀਏ। ਜੇਕਰ ਚੰਗੇ ਕਰਮ ਕਰ ਰਹੇ ਹਾਂ ਫਿਰ ਮਾਲਕ ਦਾ ਸ਼ੁਕਰਾਨਾ ਕਰੀਏ, ਜੇ ਮਾੜੇ ਕਰਮ ਕਰ ਰਹੇ ਹਾਂ ਫਿਰ ਮਾਲਕ ਦੇ ਅੱਗੇ ਬੇਨਤੀ ਕਰੀਏ ਕਿ ਮਾਲਕ ਜੀ ਕਿਰਪਾ ਕਰੋ, ਸਾਡੇ ਉੱਪਰ ਰਹਿਮਤ ਕਰੋ। ਸਨੇ ਸਨੇ ਮਨ ਮੋਰੋ ਮਹਾ। ਕਹਿੰਦੇ ਲਹਿਰਾਂ ਹੋਰ ਨਹੀਂ, ਸਮੁੰਦਰ ਦਾ ਹੀ ਰੂਪ ਹਨ, ਭਰਮ ਦੂਰ ਹੁੰਦਾ ਹੈ, ਪਤਾ ਚੱਲ ਜਾਂਦਾ ਹੈ ਵੀ ਇਹ ਰੱਸੀ ਜਿਹੜੀ ਹੈ ਰੱਸੀ ਹੈ, ਸੱਪ ਨਹੀਂ। ਸੁਪਨੇ ਦੇ ਵਿੱਚ ਭਿਆਨਕ ਸੁਪਨਾ ਆ ਜਾਵੇ, ਕਹਿੰਦੇ ਫਿਰ ਜਦ ਅੱਖ ਖੁੱਲਦੀ ਹੈ ਨਾ, ਪਤਾ ਚੱਲ ਜਾਂਦਾ ਹੈ ਵੀ ਇਹ ਸਾਰੀ ਭਰਮ ਦੀ ਖੇਡ ਹੈ, ਭੁਲੇਖਾ ਹੀ ਹੈ। ਕਬੀਰ ਸਾਹਿਬ ਜੀ ਸਮਝਾ ਰਹੇ ਹਨ, ਟੁੱਕ ਦਮ ਕਰਾਰੀ ਜਾਓ ਕਰੋ। ਟੁੱਕ ਦਮ ਤੋਂ ਭਾਵ ਹੈ ਕਿ ਅਭਿਆਸ ਕਰਦਿਆਂ 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 ਜਦ ਭਾਗਾਂ ਵਾਲਿਆਂ ਦੀ ਗੁਰਮੁਖਾਂ ਦੀ ਇਕਾਗਰਤਾ ਹੋ ਜਾਂਦੀ ਹੈ ਨਾ, ਫਿਰ ਕਹਿੰਦੇ ਇੱਕ ਦਮ ਦੇ ਵਿੱਚ ਹੀ ਪਰਮਾਤਮਾ ਹਾਜ਼ਰ ਨਾਜ਼ਰ ਉਹਨਾਂ ਨੂੰ ਦਿਖਾਈ ਦੇ ਜਾਂਦਾ ਹੈ, ਉਹਨਾਂ ਦੇ ਅਨੁਭਵ ਦੇ ਵਿੱਚ ਆ ਜਾਂਦਾ ਹੈ। ਪਰਮਾਤਮਾ ਭਾਵੇਂ ਸਾਰੇ ਪਾਸੇ ਵਿਆਪਕ ਹੈ, ਪਰ ਕਹਿੰਦੇ ਸਾਰਿਆਂ ਦੇ ਨੇੜੇ ਇੱਕੋ ਤਰ੍ਹਾਂ ਦੇ ਨਾਲ ਨਹੀਂ ਹੋਇਆ ਕਰਦਾ। ਜਿਸ ਤਰੀਕੇ ਦੇ ਨਾਲ ਇਤਿਹਾਸ ਦੇ ਵਿੱਚ ਬਚਨ ਵੀ ਆਉਂਦੇ ਹਨ ਵੀ ਇੱਕ ਪਾਣੀ ਹੁੰਦਾ ਹੈ ਜਿਹੜਾ ਖੂਹ ਦਾ ਪਾਣੀ ਹੁੰਦਾ ਹੈ, ਥੋੜੀ ਕੋਸ਼ਿਸ਼ ਕਰੀਏ ਫਿਰ ਪ੍ਰਾਪਤ ਕਰ ਲਈਦਾ ਹੈ। ਪਰ ਕਈਆਂ ਵਾਸਤੇ ਉੱਪਰ ਉੱਪਰ ਹੀ ਪਾਣੀ ਹੁੰਦਾ ਹੈ, ਜਿਵੇਂ ਨਦੀ ਦਾ ਪਾਣੀ ਹੈ ਉਹ ਝੱਟ ਪ੍ਰਾਪਤ ਕਰ ਲੈਂਦੇ ਹਨ। ਕਈਆਂ ਦੇ ਪਰਮਾਤਮਾ ਬਹੁਤ ਨੇੜੇ ਹੁੰਦਾ ਹੈ, ਕਈਆਂ ਦੇ ਅਨੁਭਵ ਦੇ ਵਿੱਚ ਆ ਜਾਂਦਾ ਹੈ। ਹੈ ਭਾਵੇਂ ਸਾਰਿਆਂ ਦੇ ਅੰਦਰ ਹੀ, ਪਰ ਸਾਰਿਆਂ ਦੇ ਅਨੁਭਵ ਦੇ ਵਿੱਚ ਨਹੀਂ ਹੋਇਆ ਕਰਦਾ। ਅਨੁਭਵ ਸਾਰਿਆਂ ਦਾ ਅਲੱਗ ਅਲੱਗ ਹੋਇਆ ਕਰਦਾ ਹੈ। ਇਹ ਵੱਧ ਤੋਂ ਵੱਧ ਅਭਿਆਸ ਤਾਂ ਹੀ ਕਰਨਾ ਹੈ ਵੀ ਕਿਧਰੇ ਉਹ ਭਾਗਾਂ ਵਾਲਾ ਸਮਾਂ ਆ ਜਾਵੇ ਵੀ ਯਕਦਮ ਦੇ ਨਾਲ, ਇੱਕਦਮ ਦੇ ਨਾਲ ਆਪਾਂ ਕਹੀਏ ਵਾਹਿਗੁਰੂ, ਪਰਮਾਤਮਾ ਸਾਡੇ ਅਨੁਭਵ ਦੇ ਵਿੱਚ ਆ ਜਾਵੇ, ਅੰਦਰ ਬਾਹਰ ਸਾਨੂੰ ਦਿਖਾਈ ਦੇ ਜਾਵੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੀ ਇਸੇ ਢੰਗ ਦੇ ਨਾਲ ਫਰਮਾਉਂਦੇ ਹਨ, ਏਕ ਚਿੱਤ ਜੇ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਨ੍ਹਾਂ ਦਾ ਮਨ ਇਕਾਗਰ ਹੋ ਗਿਆ, ਇੱਕ ਵਾਰੀ ਵਾਹਿਗੁਰੂ ਕਹਿੰਦੇ ਹਨ, ਸਮਾਧੀ ਲੀਨ ਹੋ ਜਾਂਦੇ ਹਨ, ਬ੍ਰਹਮ ਲੀਨ ਹੋ ਜਾਂਦੇ ਹਨ। ਪਰ ਸਾਰਿਆਂ ਵਾਸਤੇ ਇੱਕੇ ਤਰ੍ਹਾਂ ਦੇ ਨਾਲ ਨਹੀਂ ਹੋਇਆ ਕਰਦਾ। ਇਹ ਲੰਬਾ ਚੌੜਾ ਅਭਿਆਸ ਇਸੇ ਕਰਕੇ ਕਰਨਾ ਪੈਂਦਾ ਹੈ ਵੀ ਕਈ ਘੰਟੇ ਵਧੀ ਅਭਿਆਸ ਕਰੋ, ਰੋਜ਼ ਅਭਿਆਸ ਕਰੋ, ਤਾਂ ਕਿ ਉਹ ਭਾਗਾਂ ਵਾਲਾ ਸਮਾਂ ਆ ਜਾਵੇ। ਘੱਟ ਤੋਂ ਘੱਟ ਢਾਈ ਘੰਟੇ ਦਾ ਅਭਿਆਸ ਤਾਂ ਲਾਜ਼ਮੀ ਦੱਸਿਆ ਗਿਆ ਹੈ ਨਾ। ਕਬੀਰ ਸਾਹਿਬ ਜੀ ਸਮਝਾ ਰਹੇ ਹਨ, ਟੁੱਕ ਦਮ ਕਰਾਰੀ ਮਹਾਨ ਕੋਸ਼ ਦੇ ਕਰਤਾ ਨੇ ਤਾਂ, ਭਾਈ ਕਾਨ ਸਿੰਘ ਜੀ ਨੇ ਤਾਂ ਟੁੱਕ ਦਾ ਅਰਥ ਅੱਧਾ ਦਮ ਕਿਹਾ ਗਿਆ ਹੈ। ਇੱਕ ਸਵਾਸ ਹੁੰਦਾ ਹੈ, ਇੱਕ ਗਿਰਾਸ ਹੁੰਦਾ ਹੈ। ਸਵਾਸ ਜਿਹੜਾ ਬਾਹਰ ਆਉਂਦਾ ਹੈ, ਗਿਰਾਸ ਜਿਹੜਾ ਅੰਦਰ ਜਾਂਦਾ ਹੈ। ਕਹਿੰਦੇ ਇੱਕੇ ਸਵਾਸ ਦੇ ਨਾਲ ਹੀ ਪਰਮਾਤਮਾ ਪ੍ਰਗਟ ਹੋ ਜਾਵੇਗਾ, ਇੱਕੇ ਗਿਰਾਸ ਦੇ ਨਾਲ ਹੀ ਪਰਮਾਤਮਾ ਪ੍ਰਗਟ ਹੋ ਜਾਵੇਗਾ। ਕਹਿੰਦੇ ਪੂਰਾ ਵੀ ਨਹੀਂ ਕਹਿਣ ਦੀ ਲੋੜ ਪਵੇਗੀ, ਵਾਹੇ ਕਹਿਣ ਦੇ ਨਾਲ ਹੀ ਪ੍ਰਗਟ ਹੋ ਜਾਵੇਗਾ, ਗੁਰੂ ਕਹਿਣ ਦੇ ਨਾਲ ਹੀ ਪ੍ਰਗਟ ਹੋ ਜਾਵੇਗਾ। ਪਰ ਜਦੋਂ ਇਕਾਗਰਤਾ ਬਣ ਗਈ ਜੀਵਨ ਦੇ ਵਿੱਚ, ਉਦੋਂ ਦੀ ਗੱਲ ਕੀਤੀ ਗਈ ਹੈ। ਟੁੱਕ ਦਮ ਕਰਾਰੀ ਜਾਓ ਕਰੋ, ਕਹਿੰਦੇ ਇਹ ਕਰਾਰੀ ਜਦ ਚੋਟ ਲੱਗਦੀ ਹੈ ਨਾ, ਜਦ ਤੁਸੀਂ ਕਰ ਲਵੋ, ਇਕਾਗਰ ਹੋ ਜਾਓ, ਹਾਜ਼ਰ ਹਜ਼ੂਰ ਖੁਦਾਏ, ਉਹ ਵਾਹਿਗੁਰੂ ਪਰਮੇਸ਼ਰ ਖੁਦਾ ਜੋ ਹੈ ਉਹ ਹਾਜ਼ਰ ਹੋ ਜਾਵੇਗਾ, ਤੁਸੀਂ ਉਸ ਨੂੰ ਆਪਣੀ ਹਜ਼ੂਰੀ ਦੇ ਵਿੱਚ ਪਾਓਗੇ, ਤੁਸੀਂ ਉਸ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਉਹ ਅਨੁਭਵ ਕਰਵਾ ਦੇਵੇਗਾ। ਖੁਦਾਏ ਤੋਂ ਭਾਵ ਹੈ ਕਿ ਜੋ ਖੁਦ ਆਪ ਹੈ। ਜਿਸ ਤਰ੍ਹਾਂ ਕਿਸੇ ਸਮਾਗਮ ਦੇ ਉੱਪਰ ਕਿਸੇ ਵੱਡੇ ਬੰਦੇ ਨੇ, ਕਿਸੇ ਮੰਤਰੀ ਨੇ, ਕਿਸੇ ਵੱਡੇ ਧਾਰਮਿਕ ਵਿਅਕਤੀ ਨੇ ਜਾਣਾ ਹੋਵੇ, ਕਈ ਵਾਰੀ ਉਹ ਕਹਿ ਦਿੰਦੇ ਹਨ ਵੀ ਚਲੋ ਮੈਂ ਨਹੀਂ ਆ ਰਿਹਾ, ਮੇਰਾ ਕੋਈ ਜਾਨਸ਼ੀਨ ਜਿਹੜਾ ਹੈ ਨਾ ਉਹ ਆ ਰਿਹਾ ਹੈ, ਹੋਰ ਕਿਸੇ ਨੂੰ ਭੇਜ ਦਿੰਦਾ ਹੈ, ਆਪਣੇ ਕਈ ਆਪਣੇ ਪੀਏ ਨੂੰ ਭੇਜ ਦਿੰਦੇ ਹਨ ਵੀ ਉਹ ਮੇਰੀ ਹਾਜ਼ਰੀ ਲਵਾ ਦੇਣਾ। ਕਹਿੰਦੇ ਤੁਸੀਂ ਪਰਮਾਤਮਾ ਦਾ ਨਾਮ ਲਓ, ਉਹ ਹੋਰ ਕਿਸੇ ਨੂੰ ਨਹੀਂ ਭੇਜਦਾ, ਖੁਦ ਆਪ ਆ ਕੇ ਪ੍ਰਗਟ ਹੋ ਜਾਂਦਾ ਹੈ, ਹੋਰ ਕਿਸੇ ਨੂੰ ਨਹੀਂ ਭੇਜਦਾ, ਖੁਦ ਪ੍ਰਗਟ ਹੁੰਦਾ ਹੈ। ਖੁਦ ਪ੍ਰਗਟ ਹੋਣ ਵਾਲੇ ਦਾ ਨਾਮ ਹੈ ਖੁਦਾਏ, ਆਪ ਪ੍ਰਗਟ ਹੁੰਦਾ ਹੈ, ਕਿਸੇ ਦੂਸਰੇ ਨੂੰ ਨਹੀਂ ਭੇਜਦਾ। ਆਪਣਿਆਂ ਸੰਤਾਂ ਭਗਤਾਂ ਪਿਆਰਿਆਂ ਦੀ ਜ਼ਿੰਦਗੀ ਦੇ ਵਿੱਚ ਉਹ ਆਪ ਪ੍ਰਗਟ ਹੁੰਦਾ ਹੈ, ਆਪ ਕਿਸੇ ਦੂਸਰੇ ਨੂੰ ਨਹੀਂ ਭੇਜਦਾ। ਉਹ ਹਾਜ਼ਰ ਹੋ ਜਾਵੇਗਾ, ਤੁਸੀਂ ਉਸ ਨੂੰ ਆਪਣੀ ਹਜ਼ੂਰੀ ਦੇ ਵਿੱਚ ਅਨੁਭਵ ਕਰੋਗੇ, ਉਹ ਆਪ ਪ੍ਰਗਟ ਹੋ ਜਾਵੇਗਾ।
ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਏ।
ਸਾਹਿਬ ਜੀ ਸਮਝਾਉਂਦੇ ਹਨ, ਐ ਬੰਦੇ ਇਹ ਕਦੀ ਕਦਾਈ ਦੀ ਖੇਡ ਨਹੀਂ ਹੈ ਵੀ ਕਦੀ ਨਿਤਨੇਮ ਕਰ ਲਿਆ, ਕਦੀ ਨਾ ਕਰ ਲਿਆ, ਕਦੀ ਨਾਮ ਜਪ ਲਿਆ, ਕਦੀ ਨਾ ਜਪ ਲਿਆ। ਕਹਿੰਦੇ ਰੋਜ ਹਰ ਰੋਜ ਆਪਣੇ ਦਿਲ ਨੂੰ ਖੋਜ, ਤੇਰੇ ਦਿਲ ਦੇ ਵਿੱਚ ਤੇਰੇ ਅੰਦਰ ਬੜੇ ਬੜੇ ਕੀਮਤੀ ਰਤਨ ਪਏ ਹੋਏ ਹਨ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਬੜੇ ਬੜੇ ਕੀਮਤੀ ਰਤਨ ਹਨ। ਇਹ ਸਵਾਸ ਜਿਹੜੇ ਹਨ ਉਹਨਾਂ ਨੂੰ ਸ਼ਬਦ ਦੇ ਨਾਲ ਜੋੜ ਕੇ ਆਪਣੇ ਆਪ ਨੂੰ ਅੰਤਰਮੁਖ ਕਰਨ ਦੀ ਕੋਸ਼ਿਸ਼ ਕਰ। ਬੜੇ ਜਿਵੇਂ ਸੰਪਰਦਾਇ ਮਹਾਂਪੁਰਸ਼ ਉਦਾਹਰਣ ਦਿਆ ਕਰਦੇ ਹਨ ਵੀ ਕਿਸੇ ਕਿਸਾਨ ਨੂੰ ਇੱਕ ਲਾਲਾਂ ਦਾ ਕੁੱਜਾ ਲੱਭ ਗਿਆ, ਆਖਣ ਲੱਗਾ ਵੀ ਅੱਜ ਗੁਲੇਲੇ ਵੱਟਣੇ ਨਹੀਂ ਪੈਣਗੇ, ਮਿੱਟੀ ਦੇ ਵੱਟੇ ਵਟਾਏ ਮਿਲ ਗਏ ਹਨ। ਸਾਰੇ ਪੰਛੀਆਂ ਨੂੰ ਉਡਾਉਣ ਵਾਸਤੇ ਹੀ ਉਸਨੇ ਵਰਤ ਛੱਡੇ, ਚਲਾ ਛੱਡੇ। ਜਦ ਪਤਾ ਚੱਲਿਆ ਵੀ ਬੜੇ ਕੀਮਤੀ ਹਨ, ਫਿਰ ਬੜਾ ਪਛਤਾਇਆ ਵੀ ਇਹ ਤਾਂ ਬੜੇ ਕੀਮਤੀ ਸਨ। ਸਾਧ ਸੰਗਤ ਜੀ, ਇਹ ਸਵਾਸ ਬੜੇ ਕੀਮਤੀ ਹਨ। ਜਦ ਕਿਸੇ ਭਾਗਾਂ ਵਾਲੇ ਨੂੰ ਪਤਾ ਚੱਲ ਜਾਵੇ ਨਾ ਵੀ ਇਹ ਸਵਾਸ ਬੜੇ ਕੀਮਤੀ ਹਨ, ਫਿਰ ਇਹਨਾਂ ਸਵਾਸਾਂ ਨੂੰ ਅਜਾਈ ਨਹੀਂ ਜਾਣ ਦਿੰਦੇ, ਵਿਅਰਥ ਨਹੀਂ ਜਾਣ ਦਿੰਦੇ। ਆਮ ਬੰਦੇ ਦੀ ਕੀ ਹਾਲਤ ਹੈ, ਸਤਿਗੁਰਾਂ ਨੇ ਦੱਸਿਆ ਹੈ, ਰਹਿਣ ਗਵਾਈ ਸੋਏ ਕੈ। ਖਰਚ ਹੁੰਦੇ ਗਏ ਸਵਾਸ, ਸੁੱਤਿਆਂ ਸੁੱਤਿਆਂ ਗਵਾ ਛੱਡੇ। ਦਿਵਸ ਗਵਾਇਆ ਖਾਏ, ਦਿਨ ਦਾ ਸਮਾਂ ਵੀ ਗਵਾ ਛੱਡਿਆ, ਸਾਰੇ ਸਵਾਸ ਗਵਾ ਛੱਡੇ। ਕਦੀ ਇਹ ਖਾ ਲਿਆ, ਕਦੀ ਇਹ ਖਾ ਲਿਆ, ਖਾਂਦਿਆਂ ਹੀ ਸਾਰਾ ਦਿਨ ਲੰਘਾ ਦਿੱਤਾ। ਚਾਰ ਚਾਰ ਵਾਰੀ, ਪੰਜ ਪੰਜ ਵਾਰੀ, ਦਸ ਦਸ ਵਾਰੀ, ਗਜਬ ਦੀ ਗੱਲ ਹੈ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕਹਿੰਦੇ ਹੈ ਤਾਂ ਬੜਾ ਕੀਮਤੀ ਸੀ, ਪਰ ਕੌਡੀਆਂ ਦੇ ਬਦਲੇ ਹੀ ਗਵਾ ਛੱਡਿਆ, ਸਵਾਸ ਬੜੇ ਕੀਮਤੀ ਸਨ। ਕੀਮਤ ਤਾਂ ਹੀ ਪੈਂਦੀ ਹੈ ਜੇਕਰ ਇਸ ਦੇ ਨਾਲ ਸ਼ਬਦ ਨੂੰ ਜੋੜ ਦਿੱਤਾ ਜਾਵੇ ਤਾਂ, ਜੋ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ ਹੋਈ ਹੈ। ਤੇਰੀਆਂ ਸਾਰੀਆਂ ਪਰੇਸ਼ਾਨੀਆਂ, ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ ਜੇਕਰ ਤੂੰ ਹਰ ਰੋਜ਼ ਆਪਣੇ ਦਿਲ ਨੂੰ ਖੋਜੇ, ਅੰਤਰਮੁਖ ਹੋਣ ਦੀ ਕੋਸ਼ਿਸ਼ ਕਰੇ ਤਾਂ।
ਇਹ ਜੋ ਦੁਨੀਆ ਸੇ ਹਰ ਮੇਲਾ, ਦਸਤਗੀਰੀ ਨਾਹੀ।
ਪ੍ਰਤਖਸ਼ ਅੱਖਾਂ ਦੇ ਨਾਲ ਦੁਨੀਆ ਦਿਖਾਈ ਦੇ ਰਹੀ ਹੈ, ਸੰਸਾਰ ਦਿਖਾਈ ਦੇ ਰਿਹਾ ਹੈ। ਇਹ ਕਹਿੰਦੇ ਸ਼ੇਰ ਮੇਲਾ ਹੈ, ਜਾਦੂਗਰੀ ਦੀ ਖੇਲ ਹੈ, ਬਾਜੀਗਰ ਦੀ ਖੇਲ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਾਂ ਵੇਖੋ ਇੱਕ ਅੰਕਾਰਾ। ਜਿਵੇਂ ਜਾਦੂਗਰ ਬਹੁਤ ਕੁਝ ਬਣਾ ਦਿੰਦੇ ਹਨ, ਫਿਰ ਸਾਰਾ ਕੁਝ ਸਮੇਟ ਲੈਂਦੇ ਹਨ। ਕਬੀਰ ਸਾਹਿਬ ਜੀ ਕਹਿੰਦੇ ਸਾਰਾ ਕੁਝ ਸਮੇਟਿਆ ਜਾਣ ਵਾਲਾ ਹੈ। ਦਸਤਗੀਰੀ ਨਾਹੇ, ਔਰਕ ਨੂੰ ਅਤੇ ਦੁੱਖਾਂ ਦੇ ਵਿੱਚ ਕੋਈ ਵੀ ਤੇਰੀ ਦਸਤਗੀਰੀ ਬਾਂਹ ਪਕੜਨ ਵਾਲਾ ਨਹੀਂ, ਦੁੱਖ ਆਵੇਗਾ ਤੈਨੂੰ ਆਪਣੇ ਪਿੰਡੇ ਤੇ ਹੰਡਾਉਣਾ ਪਵੇਗਾ। ਜਿੰਨੇ ਮਰਜ਼ੀ ਭੈਣ ਭਰਾ ਰਿਸ਼ਤੇਦਾਰ ਮੰਜੇ ਦੇ ਆਲੇ ਦੁਆਲੇ ਖੜੇ ਹੋਣ, ਆਖਣ ਵੀ ਬੜੀ ਦੁੱਖ ਦੀ ਗੱਲ ਹੈ ਵੀ ਤੈਨੂੰ ਦੁੱਖ ਹੈ, ਪਰ ਕੋਈ ਕੁਝ ਨਹੀਂ ਕਰ ਸਕਦਾ। ਔੜਕ ਦੇ ਸਮੇਂ, ਅੰਤ ਦੇ ਸਮੇਂ ਵੀ ਕੋਈ ਕੁਝ ਨਹੀਂ ਕਰ ਸਕਦਾ, ਕੋਈ ਵੀ ਬਾਂਹ ਪਕੜਨ ਵਾਲਾ ਨਹੀਂ। ਬਾਂਹ ਨੂੰ ਫੜ ਫੜ ਕੇ ਆਖਦੇ ਹਨ ਵੀ ਤੈਨੂੰ ਭਰਾਵਾ ਬੜਾ ਦੁੱਖ ਹੈ, ਕੀ ਕਰ ਲੈਣਗੇ। ਕੋਈ ਵੀ ਕਹਿੰਦੇ ਔੜਕ ਨੂੰ ਪਰਲੋਕ ਦੇ ਵਿੱਚ ਬਾਂਹ ਪਕੜਨ ਵਾਲਾ ਨਹੀਂ, ਕੋਈ ਵੀ ਦਸਤਗੀਰ ਨਹੀਂ ਬਣ ਸਕਦਾ।
ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ ਕਿ ਜਿਹੜੇ ਧਾਰਮਿਕ ਵਿਦਵਾਨ ਲੋਕ ਹਨ ਉਹ ਪੜ ਪੜ ਕੇ ਬੜੇ ਖੁਸ਼ ਹੋ ਜਾਂਦੇ ਹਨ ਵੀ ਸਾਨੂੰ ਬੜੀ ਧਾਰਮਿਕ ਵਿਦਿਆ ਆ ਗਈ, ਬੜੇ ਅਸੀਂ ਗਿਆਨੀ ਬਣ ਗਏ, ਬੜੇ ਵਿਦਵਾਨ ਬਣ ਗਏ ਹਾਂ। ਪਰ ਕਹਿੰਦੇ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਬੇਖਬਰ ਹਨ ਆਪਣੀ ਜ਼ਿੰਦਗੀ ਤੋਂ, ਇਹ ਸਾਰੀ ਰਾਸ ਦੂਸਰਿਆਂ ਵਾਸਤੇ ਇਕੱਠੀ ਕਰਕੇ ਰੱਖਦੇ ਹਨ। ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਜੇਕਰ ਆਪਣੇ ਆਪ ਨੂੰ ਅੰਤਰਮੁਖ ਹੋਣ ਦੀ ਜਾਚ ਨਾ ਆਏ, ਜਿੰਨਾ ਮਰਜ਼ੀ ਕੋਈ ਵਿਦਵਾਨ ਬਣ ਜਾਵੇ ਕੁਝ ਨਹੀਂ ਹੋਣ ਲੱਗਾ। ਵਿਦਵਾਨ ਹੋਣ ਦੇ ਨਾਲ ਜ਼ਿੰਦਗੀ ਨਹੀਂ ਬਦਲਦੀ, ਉਸੇ ਤਰ੍ਹਾਂ ਦੀ ਰਹਿੰਦੀ ਹੈ। ਵਿਅਰਥ ਹੀ ਕਹਿੰਦੇ ਬਾਦ ਬਕਾਹੇ, ਝੱਖਾਂ ਹੀ ਮਾਰਦੇ ਹਨ, ਵਿਅਰਥ ਹੀ ਬੋਲਦੇ ਹਨ, ਉਹਨਾਂ ਦਾ ਬੋਲਣਾ ਵਿਅਰਥ ਹੈ।
ਹਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੀ।
ਇਸ ਤਰ੍ਹਾਂ ਕਈਆਂ ਨੇ ਕਿਹਾ ਵੀ ਉਹ ਪਰਮਾਤਮਾ ਸ਼ਿਆਮ ਰੂਪ ਵਾਲਾ ਹੈ, ਕਾਲੇ ਰੂਪ ਵਾਲਾ ਹੈ, ਉਸਦਾ ਰੰਗ ਇਸ ਤਰ੍ਹਾਂ ਦਾ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ, ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਉਹ ਜੋ ਨਿਰਗੁਣ ਰੂਪ ਪਰਮਾਤਮਾ ਹੈ, ਉਸਦਾ ਕੋਈ ਰੂਪ ਰੰਗ ਨਹੀਂ ਹੈ, ਰੂਪ ਰੰਗ ਨਹੀਂ ਬਿਆਨ ਕੀਤਾ ਜਾ ਸਕਦਾ। ਜਾਕਰ ਰੂਪ ਰੰਗ ਨੇ ਜਨਿਅਤ, ਸੋ ਕਿਮ ਸ਼ਿਆਮ ਕਹੈ ਹੈ। ਕਹਿੰਦੇ ਜਿਸਦਾ ਰੂਪ ਰੰਗ ਹੈ ਨਹੀਂ, ਉਸਨੂੰ ਸ਼ਿਆਮ ਰੂਪ ਦੇ ਵਿੱਚ ਕਿਵੇਂ ਆਪਾਂ ਕਹਿ ਸਕਦੇ ਹਾਂ ਵੀ ਇਹ ਫਲਾਣਾ ਅਵਤਾਰ ਹੈ। ਹਾਂ, ਅਵਤਾਰ ਉਸਦੇ ਭੇਜੇ ਹੋਏ ਜ਼ਰੂਰ ਆਉਂਦੇ ਹਨ ਇਸ ਧਰਤੀ ਦੇ ਉੱਪਰ, ਪਰਮਾਤਮਾ ਨਿਰਗੁਣ ਰੂਪ ਹੈ। ਸ਼ਿਆਮ ਮੂਰਤ ਨਾਹੇ, ਉਸਨੂੰ ਸ਼ਿਆਮ ਮੂਰਤ ਨਹੀਂ ਕਿਹਾ ਜਾ ਸਕਦਾ।
ਅਸਮਾਨ ਮਿਆਨੇ ਲਹੰਗ ਦਰੀਆ, ਗੋਸਲ ਕਰਦਨ ਬੂਦ।
ਚਾਹੁੰਦੇ ਹਨ ਕਿ ਅਸਮਾਨ ਦੇ ਵਿੱਚ ਭਾਵ ਕੇ ਦਸਮ ਦੁਆਰ ਦੇ ਵਿੱਚ ਇੱਕ ਅੰਮ੍ਰਿਤ ਦਾ ਭਰਿਆ ਹੋਇਆ ਦਰਿਆ ਜਿਹੜਾ ਹੈ ਨਾ ਭਾਈ, ਉਹ ਲੰਘ ਰਿਹਾ ਹੈ ਹਰ ਇੱਕ ਦੇ ਅੰਦਰ। ਹਰ ਮਨੁੱਖ ਦੇ ਅੰਦਰ ਇਹ ਦਸਮ ਦੁਆਰ ਦੇ ਵਿੱਚ ਇੱਕ ਅੰਮ੍ਰਿਤ ਦਾ ਭਰਿਆ ਦਰਿਆ ਲੰਘ ਰਿਹਾ ਹੈ। ਅਸਮਾਨ ਮਿਹਾਨੇ ਲਹੰਗ ਦਰੀਆ, ਕਹਿੰਦੇ ਬਾਹਰ ਦੇ ਬਥੇਰੇ ਇਸ਼ਨਾਨ ਕੀਤੇ ਹਨ, ਕਦੇ ਉਸ ਦੇ ਵਿੱਚ ਵੀ ਇਸ਼ਨਾਨ ਕਰ। ਗੁਸਲ ਕਰਦਨ ਬੂਦ, ਉਸ ਦੇ ਵਿੱਚ ਵੀ ਗੁਸਲ ਕਰ, ਉਸ ਦੇ ਵਿੱਚ ਵੀ ਇਸ਼ਨਾਨ ਕਰ। ਬੂਦ ਤੋਂ ਭਾਵ ਇਹ ਹੈ ਭਈ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਦਸਮ ਦੁਆਰ ਦੇ ਵਿੱਚ ਅੰਮ੍ਰਿਤ ਦਾ ਦਰਿਆ ਲੰਘ ਰਿਹਾ ਹੈ ਨਾ, ਉਸ ਦੇ ਵਿੱਚ ਕਦੇ ਇਸ਼ਨਾਨ ਨਹੀਂ ਕੀਤਾ। ਜੇਕਰ ਕਰ ਲੈਂਦਾ ਫਿਰ ਤੇਰੀ ਜ਼ਿੰਦਗੀ ਤਰਜੇ ਜ਼ਿੰਦਗੀ ਕੋਈ ਹੋਰ ਹੁੰਦੀ, ਜਿਸ ਤਰ੍ਹਾਂ ਦੀ ਦਿਖਾਈ ਦੇ ਰਹੀ ਹੈ ਇਸ ਤਰ੍ਹਾਂ ਦੀ ਨਾ ਹੁੰਦੀ। ਗੁਸਲ ਕਰਦਨ ਬੂਦ, ਉਸ ਦੇ ਵਿੱਚ ਇਸ਼ਨਾਨ ਕਰ ਨਹੀਂ ਕੀਤਾ। ਤੋਂ
ਫਕਰ ਦਾਏ ਮਲਾਈ ਚਸਮੇ, ਜੈ ਮੌਜੂਦ।
ਫਕਰ ਤੋਂ ਭਾਵ ਕੇ ਫਕੀਰੀ ਧਾਰਨ ਕਰ, ਸੰਸਾਰ ਦੇ ਮੋਹ ਮਾਇਆ ਆਦਿਕ ਜੋ ਹੈ ਉਸ ਤੋਂ ਆਪਣੇ ਆਪ ਨੂੰ ਉੱਪਰ ਚੁੱਕ, ਕਿਉਂਕਿ ਦੋ ਤਰ੍ਹਾਂ ਦਾ ਰਸਤਾ ਹੈ, ਇੱਕ ਉਹ ਜਿਹੜੇ ਸੱਚੀ ਮੁੱਚੀ ਘਰ ਬਾਰ ਨੂੰ ਤਿਆਗ ਦਿੰਦੇ ਹਨ, ਪਰ ਦੂਸਰਾ ਗੁਰਮਤ ਦੇ ਵਿੱਚ ਉਹ ਜਿਹੜੇ ਰਹਿੰਦੇ ਤਾਂ ਪਰਿਵਾਰ ਦੇ ਵਿੱਚ ਹੀ ਹਨ ਪਰ ਆਪਣੀ ਸੁਰਤ ਨੂੰ ਇਹਨਾਂ ਦੇ ਵਿੱਚੋਂ ਕੱਢ ਲੈਂਦੇ ਹਨ। ਹੈਗੇ ਦੋਨੇ ਹੀ ਮਹਾਨ ਹਨ, ਪਰ ਜੇਕਰ ਪਰਮਾਤਮਾ ਦੇ ਨਾਮ ਦੇ ਨਾਲ ਚਰਨਾਂ ਦੇ ਨਾਲ ਸਾਂਝ ਨਹੀਂ ਪਈ, ਫੇਰ ਤਾਂ ਦੱਸਿਆ ਗਿਆ ਹੈ ਕਿ ਗ੍ਰਿਸਤ ਮੈਂ ਚਿੰਤ ਉਦਾਸ ਅਹੰਕਾਰ। ਗ੍ਰਿਸਤੀ ਦੇ ਵਿੱਚ ਚਿੰਤਾਵਾਂ ਖਾ ਜਾਣਗੀਆਂ, ਘਰ ਬਾਹਰ ਛੱਡ ਦਿੱਤਾ ਤਾਂ ਹੰਕਾਰ ਖਾ ਜਾਵੇਗਾ ਵੀ ਮੈਂ ਇਹ ਛੱਡ ਦਿੱਤਾ, ਇਹ ਛੱਡ ਦਿੱਤਾ, ਇਹ ਛੱਡ ਦਿੱਤਾ। ਉਂਝ ਗਹਿਰੀ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਵੇ ਤਾਂ ਦੋਨਾਂ ਨੂੰ ਹੀ ਮਹਾਨ ਕਿਹਾ ਗਿਆ ਹੈ, ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ, ਭਾਵੇਂ ਸਭ ਕੁਝ ਤਿਆਗ ਕੇ ਜੁੜ ਗਏ, ਭਾਵੇਂ ਸਾਰੇ ਕੁਝ ਦੇ ਵਿੱਚ ਰਹਿ ਕੇ ਜੁੜ ਗਏ, ਦੋਨਾਂ ਦਾ ਹੀ ਸਤਿਕਾਰ ਕੀਤਾ ਗਿਆ ਹੈ। ਕਹਿੰਦੇ ਫਕੀਰੀ ਧਾਰਨ ਕਰ, ਆਪਣੀ ਸੁਰਤ ਨੂੰ ਮੋਹ ਮਾਇਆ ਦੇ ਜੰਜਾਲ ਦੇ ਵਿੱਚੋਂ ਕੱਢ, ਅਤੇ ਕਹਿੰਦੇ ਇਹੀ ਹਨ ਅਸਲ ਰੂਪ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਚਸ਼ਮਿਆਂ ਨੂੰ ਲਾਉਣਾ, ਐਨਕਾਂ ਨੂੰ ਲਾਉਣਾ। ਜੇਕਰ ਇਹ ਫਕੀਰੀ ਦੀਆਂ ਐਨਕਾਂ ਤੋਂ ਲਾ ਲਵੇਗਾ ਫੇਰ ਪਰਮਾਤਮਾ ਤੈਥੋਂ ਦੂਰ ਨਹੀਂ, ਜਹਿ ਤਹਾਂ ਮੌਜੂਦ। ਫਿਰ ਜਿੱਥੇ ਕਿਥੇ ਵੀ ਦੇਖੇਗਾ ਨਾ ਸਾਰੇ ਪਾਸੇ ਤੈਨੂੰ ਬ੍ਰਹਮ ਦੇਸ ਹੈ, ਬ੍ਰਹਮ ਸੁਣੀਏ, ਏਕ ਏਕ ਵਖਾਣੀਏ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਫਿਰ ਬ੍ਰਹਮ ਕੰਨਾਂ ਦੇ ਨਾਲ ਸੁਰਤੀ ਰੂਪੀ ਕੰਨਾਂ ਦੇ ਨਾਲ ਸੁਣਾਈ ਵੀ ਦੇ ਜਾਵੇਗਾ, ਬ੍ਰਹਮ ਸੁਰਤੀ ਰੂਪੀ ਨੇਤਰਾਂ ਦੇ ਨਾਲ ਦਿਖਾਈ ਵੀ ਦੇ ਜਾਵੇਗਾ। ਜੇਕਰ ਤੂੰ ਫਕੀਰੀ ਦੀਆਂ ਐਨਕਾਂ ਲਾ ਲਵੇਂ ਤਾਂ
ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ।
ਪਰਮਾਤਮਾ ਨੂੰ ਇਹ ਗਿਆਨ ਇੰਦਰੀਆਂ ਦੁਆਰਾ ਪਕੜਿਆ ਨਹੀਂ ਜਾ ਸਕਦਾ, ਜਿਸ ਦੇ ਸੰਬੰਧ ਦੇ ਵਿੱਚ ਫਰਮਾਇਆ ਹੈ ਅੱਖੀ ਬਾਝੋ ਵੇਖਣਾ ਵਿਣ ਕੰਨਾ ਸੁਣਨਾ, ਪੈਰਾਂ ਬਾਝੋ ਚੱਲਣਾ ਵਿਣ ਹੱਥਾਂ ਕਰਨਾ, ਜੀਭੇ ਬਾਝੋ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤੋਂ ਖਸਮੈ ਮਿਲਣਾ, ਉਸ ਦਾ ਨਾਮ ਹੈ ਅੱਲਾਹ। ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ, ਸਥੂਲ ਅੱਖਾਂ ਦੇ ਨਾਲ ਸਥੂਲ ਹੱਥਾਂ ਦੇ ਨਾਲ ਪਕੜਿਆ ਨਹੀਂ ਜਾ ਸਕਦਾ, ਸਥੂਲ ਚਰਨਾਂ ਦੇ ਨਾਲ ਚੱਲਿਆ ਨਹੀਂ ਜਾ ਸਕਦਾ, ਉਸ ਨੂੰ ਕਿਹਾ ਗਿਆ ਹੈ ਅੱਲਾਹ। ਕਹਿੰਦੇ ਪਾਕੰ ਪਾਕ ਹੈ ਭਾਵ ਕਿ ਉਹ ਅੱਲਾਹ ਜੋ ਹੈ, ਉਹ ਜੋ ਪਰਮਾਤਮਾ ਹੈ, ਪਵਿੱਤਰ ਤੋਂ ਪਵਿੱਤਰ ਹੈ, ਮਹਾਨ ਤੋਂ ਮਹਾਨ ਹੈ। ਕਹਿੰਦੇ ਉਸ ਦੀ ਪਵਿੱਤਰਤਾ ਦੇ ਉੱਪਰ ਸ਼ੱਕ ਨਹੀਂ ਕੀਤਾ ਜਾ ਸਕਦਾ, ਅਤੇ ਹੋਰ ਕੋਈ ਉਸ ਦੇ ਬਰਾਬਰ ਦਾ ਹੋਵੇ ਸ਼ੱਕ ਤਾਂ ਉਸ ਦੇ ਉੱਪਰ ਕੀਤਾ ਜਾਵੇ, ਸ਼ੱਕ ਕਰੋ ਜੇ ਦੂਸਰ ਹੋਏ। ਉਸ ਦੀ ਹੋਂਦ ਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਗੁਰਮੁਖਾਂ ਦੀ ਜ਼ਿੰਦਗੀ ਵਿੱਚ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਈ।
ਮਨੁੱਖ ਪਾਠ ਪੂਜਾ ਵੀ ਕਰੀ ਜਾਂਦਾ ਹੈ ਪਰ ਵਿਸ਼ਵਾਸ ਨਹੀਂ ਆਉਂਦਾ, ਸ਼ੱਕ ਬਣਿਆ ਰਹਿੰਦਾ ਵੀ ਪਤਾ ਨਹੀਂ ਪਰਮਾਤਮਾ ਹੈਗਾ ਵੀ ਹੈ ਕਿ ਨਹੀਂ ਹੈਗਾ। ਪਰ ਜਿਨ੍ਹਾਂ ਨੇ ਅੱਖਾਂ ਦੇ ਨਾਲ ਦੇਖ ਲਿਆ, ਜਿਨ੍ਹਾਂ ਨੇ ਕੰਨਾਂ ਦੇ ਨਾਲ ਸੁਣ ਲਿਆ, ਜਿਨ੍ਹਾਂ ਨੇ ਰਸਨਾਂ ਦੇ ਨਾਲ ਉਸ ਦੇ ਨਾਮ ਦਾ ਰਸ ਚੱਖ ਲਿਆ, ਉਹ ਕਿਵੇਂ ਕਹਿ ਦੇਣ ਵੀ ਪਰਮਾਤਮਾ ਹੁੰਦਾ ਹੈ। ਸ਼ੱਕ ਕਰੋ ਜੇ ਦੂਸਰ ਹੋਏ। ਕਹਿੰਦੇ ਸ਼ੱਕ ਤਾਂ ਕਰੀਏ ਜੇ ਉਸ ਵਰਗਾ ਦੂਸਰਾ ਕੋਈ ਹੋਵੇ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਉਹ ਕਰਮ ਬਖਸ਼ਿਸ਼ ਦਾ ਘਰ ਹੈ, ਉਹੀ ਕਰਮ ਕਰਦਾ ਹੈ ਕਰੀਮ, ਜੋ ਕਰਮ ਕਰਨ ਦੀ ਸਮਰੱਥਾ ਰੱਖਦਾ ਹੈ ਉਸ ਦਾ ਨਾਮ ਹੈ ਕਰੀਮ। ਉਹ ਕਰੇ ਜਾਣੇ ਸੋਏ। ਕਹਿੰਦੇ ਜੇਕਰ ਉਹ ਕਿਸੇ ਦੇ ਉੱਪਰ ਕਰਮ ਕਰੇ ਨਾ, ਕਿਸੇ ਦੇ ਉੱਪਰ ਕਿਰਪਾ ਕਰੇ, ਉਹੀ ਪਰਮਾਤਮਾ ਨੂੰ ਜਾਣ ਸਕਦੇ ਹਨ। ਸੇਵਾ ਕਰਨੀ, ਸਿਮਰਨ ਕਰਨਾ, ਸਾਧਨਾ ਕਰਨੀ, ਇਹ ਸਭ ਮਨੁੱਖ ਦੇ ਵਾਸਤੇ ਇੱਕ ਨਿਮਾਣੇ ਯਤਨ ਹੁੰਦੇ ਹਨ। ਜਦ ਉਹ ਕਿਸੇ ਭਾਗਾਂ ਵਾਲੇ ਦੇ ਉੱਪਰ, ਕਿਸੇ ਦੇ ਉੱਪਰ ਉਸਦਾ ਕਰਮ ਹੋ ਜਾਂਦਾ ਹੈ ਨਾ, ਕਿਸੇ ਦੇ ਉੱਪਰ ਕਿਰਪਾ ਹੋ ਜਾਂਦੀ ਹੈ, ਫਿਰ ਉਸ ਨੂੰ ਉਹ ਆਪਣੇ ਨਾਲ ਸਾਧ ਸੰਗਤ ਜੀ ਮਿਲਾ ਲੈਂਦਾ ਹੈ। ਸੋ ਮੂਲ ਰੂਪ ਦੇ ਵਿੱਚ ਕਬੀਰ ਸਾਹਿਬ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਇਹ ਜੋ ਧਾਰਮਿਕ ਗ੍ਰੰਥ ਹਨ, ਇਹਨਾਂ ਦਾ ਕੇਵਲ ਤੇ ਕੇਵਲ ਪਾਠ ਕਰਨ ਦੇ ਨਾਲ ਦਿਲ ਦਾ ਫਿਕਰ ਜਿਹੜਾ ਹੈ ਨਾ ਜਾ ਨਹੀਂ ਜਾ ਸਕਦਾ। ਜਿੰਨਾ ਚਿਰ ਤੱਕ ਇਹਨਾਂ ਦੇ ਉਪਦੇਸ਼ ਵੱਲ ਧਿਆਨ ਨਾ ਦਿੱਤਾ ਜਾਵੇ, ਅਤੇ ਜਿੰਨਾ ਚਿਰ ਤੱਕ ਵਿੱਚ ਜਿਹੜੀ ਨਾਮ ਦੀ ਬਾਤ ਪਾਈ ਗਈ ਹੈ ਨਾ, ਉਹ ਨਾ ਬੁੱਝੀ ਜਾਵੇ, ਪਰਮਾਤਮਾ ਦੇ ਨਾਮ ਦਾ ਅਭਿਆਸ ਨਾ ਕੀਤਾ ਜਾਵੇ। ਕਿਉਂਕਿ ਇੱਕ ਸ਼ਬਦ ਦਾ ਹੀ ਜੇਕਰ ਬੰਦਾ ਅਭਿਆਸ ਕਰ ਲਵੇ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ, ਜਨਮ ਮਰਨ ਦਾ ਜਿਹੜਾ ਗੇੜ ਹੈ ਮੁੱਕ ਜਾਂਦਾ ਹੈ। ਸੋ ਕਬੀਰ ਸਾਹਿਬ ਜੀ ਨੇ ਇਹੀ ਉਪਦੇਸ਼ ਦਿੱਤਾ ਹੈ ਕਿ ਐ ਬੰਦੇ, ਇਹ ਕਦੀ ਕਦਾਈ ਦੀ ਖੇਡ ਨਹੀਂ ਹੈ, ਹਰ ਰੋਜ਼ ਸਵਾਸ ਸਵਾਸ ਜਿਹੜਾ ਹੈ ਨਾ ਬੜਾ ਤੇਰਾ ਕੀਮਤੀ ਹੈ, ਉਸ ਨੂੰ ਤੂੰ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਲਾ, ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪ, ਨਾ ਫਿਰ ਪਰੇਸ਼ਾਨੀ ਮਾਹੇ। ਜੇਕਰ ਜਪੇਗਾ ਤੇਰੀਆਂ ਸਾਰੀਆਂ ਪਰੇਸ਼ਾਨੀਆਂ, ਤੇਰੇ ਸਾਰੇ ਫਿਕਰ, ਸਾਰੇ ਗਮ, ਸਾਰੇ ਦੁੱਖ ਜਿਹੜੇ ਹਨ ਉਹ ਮਿਟ ਸਕਦੇ ਹਨ, ਦੂਰ ਹੋ ਸਕਦੇ ਹਨ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣੇ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਸਾਂਝੀ ਕਰੋ ਜੀ। ਅੰਤਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ ਜੀ।
ਅੱਲਾਹ ਪਾਕੰ ਪਾਕ ਹੈ तक करो जे दूसर होए कबीर कर्म करीम का वो करे जन सोए।
वाहिगुरु जी का खालसा वाहिगुरु जी की फतेह।